You're with SBS Radio.
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਜਦ ਅਸੀਂ ਆਸਟ੍ਰੇਲੀਆ 'ਚ ਪ੍ਰਵਾਸ ਕਰਦੇ ਹਾਂ ਤਾਂ ਜ਼ਿਆਦਾਤਰ ਲੋਕਾਂ ਦਾ ਰੁਝਾਨ ਵਿੱਤੀ ਤੌਰ 'ਤੇ ਸਟਰੋਂਗ ਹੋਣ ਦਾ ਹੁੰਦਾ। ਕਈ ਵਾਰ ਲੱਗਦਾ ਅਸੀਂ ਕਮਾ ਵੀ ਠੀਕ ਰਹੇ ਹਾਂ ਪਰ ਸੇਵਿੰਗ ਨਹੀਂ ਹੋ ਰਹੀ। ਕਈ ਵਾਰ ਪਤਾ ਤਾਂ ਹੁੰਦਾ ਕਿ ਪੂੰਜੀ 'ਚ ਨਿਵੇਸ਼ ਕਿੱਥੇ ਕਰਨਾ ਪਰ ਉਸਨੂੰ ਸੰਭਾਲਣਾ ਸਾਨੂੰ ਨਹੀਂ ਆ ਪਾਉਂਦਾ। ਇਹ ਵੀ ਪਾਇਆ ਗਿਆ ਹੈ ਕਿ ਔਰਤਾਂ ਫਾਈਨੈਂਸਿਸ ਸੰਭਾਲਣ ਵਿੱਚ ਵਧੇਰੇ ਸੰਘਰਸ਼ ਕਰਦੀਆਂ ਨੇ। ਹਾਲ ਹੀ ਦੇ ਇੱਕ ਅਧਿਐਨ ਵਿੱਚ ਔਰਤਾਂ ਨੇ ਵਿੱਤੀ ਸੰਬੰਧਿਤ ਪ੍ਰਸ਼ਨਾਂ ਦੇ 45% ਸਹੀ ਉੱਤਰ ਦਿੱਤੇ ਜਦੋਂ ਕਿ ਬੰਦਿਆਂ ਨੇ 55% ਪ੍ਰਸ਼ਨਾਂ ਦੇ ਸਹੀ ਉੱਤਰ ਦਿੱਤੇ। ਸੋ ਫਾਈਨੈਂਸ਼ੀਅਲ ਲਿਟਰੇਸੀ ਯਾਨੀ ਕਿ ਵਿੱਤੀ ਸਾਖਰਤਾ ਦੀ ਮਹੱਤਤਾ ਅੱਜ ਦੇ ਸਮੇਂ 'ਤੇ ਹੋਰ ਵੀ ਵੱਧ ਗਈ ਹੈ ਅਤੇ ਇਸ ਵਿਸ਼ੇ 'ਤੇ ਚਾਨਣਾ ਪਾਉਣ ਲਈ ਅੱਜ ਸਾਡੇ ਕੋਲ ਮੈਲਬਨ ਸਟੂਡੀਓ 'ਚ ਮੌਰਗੇਜ ਬ੍ਰੋਕਰ ਨੀਤੀ ਭਾਰਗਵਾ ਆਏ ਨੇ ਜੋ ਕਿ ਪ੍ਰਵਾਸੀ ਔਰਤਾਂ ਨੂੰ ਇਸ ਮੁਤਲਕ ਐਜੂਕੇਟ ਕਰਨ ਵਿੱਚ ਫ੍ਰੀ ਵਰਕਸ਼ਾਪਸ ਵੀ ਰਨ ਕਰਦੇ ਨੇ। ਆਓ ਉਹਨਾਂ ਨਾਲ ਇਸ ਸੰਬੰਧੀ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਦੇ ਹਾਂ। ਨੀਤੀ, ਸਟੂਡੀਓ 'ਚ ਨਿੱਘਾ ਜਿਹਾ ਸਵਾਗਤ।
ਧੰਨਵਾਦ ਬਹੁਤ ਬਹੁਤ ਸੁਮਿਤ, ਮੈਨੂੰ ਇਨਵਾਈਟ ਕਰਨ ਲਈ ਸਟੂਡੀਓ ਦੇ ਵਿੱਚ, ਅਤੇ ਬਹੁਤ ਬਹੁਤ ਇੱਕ ਇੰਪੋਰਟੈਂਟ ਟੋਪਿਕ ਹੈ ਜਿਹੜਾ ਤੁਸੀਂ ਰੇਜ਼ ਕੀਤਾ ਹੈ, ਫਾਈਨੈਂਸ਼ੀਅਲ ਲਿਟਰੇਸੀ। ਅਤੇ ਡੈਫੀਨੇਟਲੀ ਆਈ ਐਮ ਹੋਪਿੰਗ ਕਿ ਬਹੁਤ ਸਾਰੇ ਸਾਡੇ ਅੱਜ ਦੇ ਸਰੋਤਿਆਂ ਨੂੰ ਸਾਡੇ ਕੋਨਵਰਸੇਸ਼ਨ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਏਗਾ।
ਜੀ ਨੀਤੀ, ਅਤੇ ਫਾਈਨੈਂਸ਼ੀਅਲ ਲਿਟਰੇਸੀ ਦੀ ਜੇ ਗੱਲ ਕਰੀਏ, ਇਹਦੇ ਵਿੱਚ ਕੀ ਕੁਝ ਆਉਂਦਾ ਅਤੇ ਕਿਹੜੀਆਂ ਗੱਲਾਂ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ?
ਜੀ, ਜਸਟ ਯੂ ਸਟਾਰਟ ਵਿਦ ਸੁਮਿਤ, ਬਹੁਤ ਹੀ ਜ਼ਿਆਦਾ ਵੱਡਾ ਟੋਪਿਕ ਹੈ ਇਹ, ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਨਵੋਲਵ ਹੁੰਦੀਆਂ। ਨੋਟ ਓਨਲੀ ਜਦ ਆਪਾਂ ਗੱਲਾਂ ਕਰਦੇ ਹਾਂ ਕਿ ਆਪਾਂ ਆਪਣੀ ਸਿਰਫ ਫਾਈਨੈਂਸ਼ੀਅਲ ਇੰਡੀਪੈਂਡੈਂਸ ਨੂੰ ਹੀ ਨਹੀਂ ਲੈਂਦੇ ਇਹਦੇ ਵਿੱਚ, ਲੇਕਿਨ ਕਿੱਦਾਂ ਤੁਸੀਂ ਬਜਟਿੰਗ ਕਰਦੇ ਹੋ, ਕਿਵੇਂ ਦੀ ਤੁਸੀਂ ਬੈਂਕਿੰਗ ਦੀ ਅੰਡਰਸਟੈਂਡਿੰਗ ਹੈ ਤੁਹਾਡੀ, ਕਿੱਦਾਂ ਦੇ ਬੈਂਕਿੰਗ ਅਕਾਊਂਟਸ ਨੇ ਤੁਹਾਡੇ ਕੋਲ, ਕਿਵੇਂ ਦੇ ਹੋਮ ਲੋਨ ਪ੍ਰੋਡਕਟਸ ਨੇ ਤੁਹਾਡੇ ਕੋਲ, ਤੁਸੀਂ ਉਹਨਾਂ ਬਾਰੇ ਕਿੰਨੀ ਕੁ ਬੈਠ ਕੇ ਰਿਸਰਚ ਕੀਤੀ ਹੈ ਜਾਂ ਕਿੰਨਾ ਕੁ ਐਜੂਕੇਟ ਆਪਣੇ ਆਪ ਨੂੰ ਕੀਤਾ ਹੈ, ਕਿਹੜੇ ਐਕਸਪਰਟਸ ਨੇ ਤੁਹਾਨੂੰ ਉਹਦੇ ਲਈ ਹੈਲਪ ਕਰ ਰਹੇ ਨੇ, ਆਪਣੀ ਵੈਲਥ ਨੂੰ ਤੁਸੀਂ ਕਿਵੇਂ ਮੈਨੇਜ ਕਰਦੇ ਹੋ, ਕਿਉਂਕਿ ਅੱਜ ਜੋ ਆਪਾਂ ਹੈਗੇ ਹਾਂ ਆਪਾਂ 5 ਸਾਲ ਬਾਅਦ ਕੀ ਪਲਾਨ ਕਰਾਂਗੇ, ਚੀਜ਼ਾਂ ਨੂੰ ਕਿੱਦਾਂ ਪਲਾਨ ਕਰਾਂਗੇ, ਕੀ ਸਾਡਾ ਜੋ ਘਰ ਦਾ ਜਾਂ ਇਨਵੈਸਟਮੈਂਟ ਪ੍ਰੋਪਰਟੀ ਲੈਣ ਦਾ ਡਿਸੀਜਨ ਹੈ, ਕੀ ਸਾਡੇ ਫਾਈਨੈਂਸ਼ੀਅਲ ਗੋਲਸ ਨੂੰ ਯੂ ਨੋ ਅਚੀਵ ਕਰਨ ਲਈ ਸਾਡੀ ਹੈਲਪ ਕਰੇਗਾ ਕਿ ਨਹੀਂ ਕਰੇਗਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਅਗੇਨ ਯੂ ਨੋ ਰਿਟਾਇਰਮੈਂਟ ਪਲਾਨਿੰਗ ਆਉਂਦੀ ਹੈ ਇਹਦੇ ਵਿੱਚ, ਜਿਹੜੇ ਇਸ ਟਾਈਮ 'ਤੇ ਸਾਡੇ ਭੈਣ ਜਾਂ ਭਰਾ 35-40+ ਏਜ ਦੇ ਨੇ, ਦਿਸ ਇਜ਼ ਦ ਰਾਈਟ ਟਾਈਮ ਕਿ ਉਹਨਾਂ ਨੂੰ ਹੁਣ ਸੋਚਣਾ ਚਾਹੀਦਾ ਵੀ ਆਪਾਂ ਆਪਣੀ ਓਵਰਆਲ ਵੈਲਥ ਮੈਨੇਜਮੈਂਟ ਨੂੰ ਕਿਵੇਂ ਮੈਨੇਜ ਕਰਾਂਗੇ ਅਤੇ ਰਿਟਾਇਰਮੈਂਟ ਪਲੈਨਿੰਗ ਕਿਵੇਂ ਕਰਾਂਗੇ। ਸੋ ਬਹੁਤ ਹੀ ਵੱਡਾ ਟੋਪਿਕ ਹੈ ਇਹ, ਲੇਕਿਨ ਜਦ ਫਾਈਨੈਂਸ਼ੀਅਲ ਲਿਟਰੇਸੀ ਦੀ ਗੱਲ ਆਪਣੀ ਵੁਮੈਨ 'ਤੇ ਆਉਂਦੀ ਹੈ, ਖਾਸ ਕਰ ਔਰਤਾਂ 'ਤੇ ਆਉਂਦੀ ਹੈ, ਅਤੇ ਬਹੁਤ ਜਿਹੜੇ ਥੋਟ ਪ੍ਰੋਵੋਕਿੰਗ ਯੂ ਨੋ ਡੇਟਾ ਨੇ ਜਿਹੜੇ ਆਲ ਓਵਰ ਦ ਵਰਲਡ ਰਿਸਰਚਿਸ ਦੇ ਵਿੱਚ ਯੂ ਨੋ ਪਬਲਿਸ਼ ਹੁੰਦੇ ਹੈ। ਈਕੁਅਲ ਜਿਹੜੀ ਜੋਬ ਯੂ ਨੋ ਜਿਹੜੀ ਸੈਲਰੀ ਪੇਮੈਂਟਸ ਹੈਗੀਆਂ ਉਹ ਨਹੀਂ ਹਲੇ ਤੱਕ ਹੈਗੀਆਂ, ਅਤੇ ਅਸੀਂ ਪਲੈਨਿੰਗ ਜਾਂ ਆਪਣੇ ਆਪ ਨੂੰ ਐਜੂਕੇਸ਼ਨ ਜਾਂ ਆਹ ਸਾਰੀਆਂ ਚੀਜ਼ਾਂ ਤਾਂ ਹਲੇ ਬਹੁਤ ਦੂਰ ਦੀਆਂ ਨੇ। ਤਾਂ ਮਤਲਬ ਮੈਂ ਥੋੜ੍ਹਾ ਜਿਹਾ ਅੱਜ ਆਪਣੇ ਸਰੋਤਿਆਂ ਨਾਲ ਥੋੜ੍ਹਾ ਡੇਟਾ ਵੀ ਸ਼ੇਅਰ ਕਰੂੰਗੀ ਜਿਹੜਾ ਕਿ ਐਜ਼ ਆਈ ਸੈਡ ਕਿ ਬਹੁਤ ਹੀ ਜ਼ਿਆਦਾ ਥੋਟ ਪ੍ਰੋਵੋਕਿੰਗ ਡੇਟਾ ਵੈ, ਕਿ 85% ਜਿਹੜੀਆਂ ਔਰਤਾਂ ਨੇ ਜਿਹੜੀਆਂ ਅੰਡਰ 35 ਨੇ ਉਹਨਾਂ ਨੂੰ ਫੰਡਾਮੈਂਟਲ ਇਨਵੈਸਟਮੈਂਟ ਕੋਨਸੈਪਟਸ ਹੀ ਨਹੀਂ ਪਤਾ। ਅਤੇ ਅੰਡਰ 35 ਯੂ ਕੈਨ ਇਮੈਜਿਨ ਕਿ ਉਹਨਾਂ ਦਿਨਾਂ 'ਚ ਆਪਾਂ ਯੂ ਨੋ ਸਟੇਬਲ ਜੋਬਸ 'ਤੇ ਆ ਜਾਂਦੇ ਹਾਂ, ਅਤੇ ਆਪਾਂ ਨੂੰ ਜੇ ਪੈਸਾ ਕਮਾਉਣ ਦਾ ਪਤਾ ਪਰ ਉਹਨੂੰ ਸੰਭਾਲਣ ਦਾ ਨਹੀਂ ਪਤਾ ਜਾਂ ਉਹਨੂੰ ਪਲੈਨ ਕਰਨ ਦਾ ਨਹੀਂ ਪਤਾ, ਤਾਂ ਅਫਕੋਰਸ ਤੁਸੀਂ ਆਪਣੇ ਜਿਹੜੇ ਅਗਲੇ 10 ਸਾਲ ਨੇ ਉਹ ਤੁਸੀਂ ਚੰਗੀ ਤਰ੍ਹਾਂ ਪਲੈਨ ਨਹੀਂ ਕਰ ਰਹੇ, ਤਾਂ ਤੁਹਾਡਾ ਟਾਈਮ, ਤੁਹਾਡੇ ਰਿਸੋਰਸਿਸ, ਤੁਹਾਡਾ ਮਨੀ ਸਭ ਕੁਛ ਹੈ ਨਾ ਉਹਦੇ 'ਚ ਵੇਸਟ ਹੁੰਦਾ। ਹਾਫ ਔਨ ਐਵਰੇਜ ਜਿਹੜੀਆਂ ਵੁਮੈਨ ਹੈ ਉਹ ਸਾਡੀਆਂ ਹਾਫ ਆਫ ਦੀ ਸੁਪਰ ਬੈਲੈਂਸ 'ਤੇ ਐਜ਼ ਕੰਪੇਅਰ ਟੂ ਮੈਨ ਰਿਟਾਇਰ ਹੁੰਦੀਆਂ ਨੇ। ਉਹਦਾ ਰੀਜ਼ਨ ਹੈ ਕਿ ਬੀਇੰਗ ਅ ਵੁਮੈਨ, ਅਫਕੋਰਸ ਆਪਾਂ ਮੈਟਰਨਿਟੀ ਲੀਵ 'ਤੇ ਵੀ ਜਾਂਦੀ ਹਾਂ, ਆਪਾਂ ਪਾਰਟ ਟਾਈਮ ਵੀ ਕੰਮ ਕਰਦੀ ਹਾਂ ਕਿਉਂਕਿ ਆਪਾਂ ਫੈਮਿਲੀ ਨੂੰ ਵੀ ਬਹੁਤ ਟਾਈਮ ਦੇਣਾ ਹੁੰਦਾ, ਆਪਣੀਆਂ ਰਿਸਪੋਂਸੀਬਿਲਿਟੀਜ਼ ਥੋੜ੍ਹੀਆਂ ਅਲੱਗ ਹੁੰਦੀਆਂ ਹੈ ਨਾ ਮੈਨ ਤੋਂ, ਤਾਂ ਉਹਦੀ ਵਜ੍ਹਾ ਦੇ ਨਾਲ ਆਪਣੀ ਜਿਹੜੀ ਵਰਕਿੰਗ ਲਾਈਫ ਹੈ ਜਨਰਲੀ ਉਹ ਇੰਨੀ ਲੌਂਗ ਨਹੀਂ ਹੁੰਦੀ ਜਿੰਨੀ ਮੈਨ ਦੀ ਹੁੰਦੀ ਹੈ। ਇਸ ਕਾਰਨ ਸੁਪਰ ਐਨੂਏਸ਼ਨ ਬੈਲੈਂਸ ਜਿਹੜੇ ਜਿਹਦੇ 'ਤੇ ਆਪਾਂ ਰਿਟਾਇਰ ਹੋਣ ਦਾ ਸੋਚਦੇ ਹਾਂ ਉਹ ਬੈਲੈਂਸ ਵੀ ਆਪਣਾ ਐਜ਼ ਕੰਪੇਅਰ ਟੂ ਮੈਨ ਘੱਟ ਹੁੰਦਾ ਹੈ। ਅਤੇ 48% ਜਿਹੜੀਆਂ ਲੈਸ ਦੈਨ ਵਿੱਚ ਇਜ਼ ਹਾਫ ਆਫ ਆਸਟ੍ਰੇਲੀਅਨ ਵੁਮੈਨ ਆਰ ਫਾਈਨੈਂਸ਼ੀਅਲੀ ਲਿਟਰੇਟ। ਸੋ ਤੁਸੀਂ ਕਹਿ ਸਕਦੇ ਹੋ ਵੀ ਅੱਧੀ ਜਿਹੜੀ ਸਾਡੀ ਜਨਸੰਖਿਆ ਹੈ ਸਿਰਫ ਉਹਦੇ ਤੋਂ ਵੀ ਥੋੜ੍ਹਾ ਘੱਟ ਪੋਰਸ਼ਨ ਐਕਚੁਲੀ ਫਾਈਨੈਂਸ਼ੀਅਲ ਲਿਟਰੇਟ ਆ। ਅਤੇ ਮੈਂ ਮੇਰਾ ਮੇਰੀ ਪਰਸਨਲ ਓਪੀਨੀਅਨ ਹੈ ਇਹ ਇੱਕ ਸੁਮੇਤ ਕਿ ਘਰ ਦੇ ਵਿੱਚ ਇੱਕ ਔਰਤ ਦਾ ਹਰ ਪਾਸੇ ਉਹਦੀ ਐਜੂਕੇਟ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੀ ਜਿਹੜੀ ਔਰਤ ਹੁੰਦੀ ਹੈ ਨਾ ਉਹ ਕਈ ਜਨਰੇਸ਼ਨਸ ਨੂੰ ਐਜੂਕੇਟ ਕਰਦੀ ਹੈ। ਐਜ਼ ਅ ਮਦਰ ਸਾਡੀ ਜਿਹੜੀ ਰਿਸਪੋਂਸੀਬਿਲਿਟੀਜ਼ ਹੁੰਦੀਆਂ ਆਪਣੇ ਬੱਚਿਆਂ ਨੂੰ ਐਜੂਕੇਟ ਕਰਨੀਆਂ, ਫਿਰ ਉਹਦੇ ਵਿੱਚ ਫਾਈਨੈਂਸ਼ੀਅਲ ਐਜੂਕੇਸ਼ਨ ਵੀ ਅੱਜ ਦੇ ਟਾਈਮ 'ਤੇ ਬਹੁਤ ਵੱਡਾ ਇੱਕ ਇੰਪੋਰਟੈਂਟ ਫੈਕਟਰ ਰੱਖਦੀ ਹੈ। ਸੋ ਮੈਨੂੰ ਲੱਗਾ ਕਿ ਸ਼ਰੋਤਿਆਂ ਨੂੰ ਜ਼ਰੂਰ ਇਹ ਸੁਣ ਕੇ ਇੱਕ ਵਾਰੀ ਤਾਂ ਯੂ ਨੋ ਆਈ ਓਪਨਰ ਡੇਟਾ ਐਜ ਆਈ ਸੈਡ, ਲੇਕਿਨ ਹਾਂ ਫਾਈਨੈਂਸ਼ੀਅਲ ਲਿਟਰੇਸੀ ਬਹੁਤ ਬਹੁਤ ਇੱਕ ਵਾਸਟ ਟੋਪਿਕ ਹੈ
ਜੀ। ਨੀਤੀ, ਜਿਵੇਂ ਕਿ ਤੁਸੀਂ ਹੁਣੇ ਗੱਲ ਕੀਤੀ ਕਿ ਹੋਮ ਓਨਰਸ਼ਿਪ ਹੋ ਗਈ, ਸੁਪਰ ਐਨੂਏਸ਼ਨ ਹੋ ਗਿਆ, ਸਾਨੂੰ ਜ਼ਿਆਦਾ ਨਹੀਂ ਪਤਾ ਹੁੰਦਾ। ਜ਼ਿਆਦਾਤਰ ਸਾਡੀ ਕਮਿਊਨਿਟੀ 'ਚ ਅਸੀਂ ਕਹਿ ਦਿੰਦੇ ਹਾਂ ਕਿ ਇਹ ਸਭ ਮੇਰੇ ਹਸਬੈਂਡ ਡੀਲ ਕਰਦੇ ਨੇ ਇਹਨਾਂ ਚੀਜ਼ਾਂ ਨਾਲ।
ਬਿਲਕੁਲ।
ਅਤੇ ਹੋਮ ਓਨਰਸ਼ਿਪ ਨੂੰ ਲੈ ਕੇ ਪਹਿਲਾਂ ਗੱਲ ਕਰੀਏ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਔਰਤਾਂ ਨੂੰ?
ਜੀ, ਸਭ ਤੋਂ ਪਹਿਲਾਂ ਤਾਂ ਜਦ ਵੀ ਤੁਸੀਂ ਡਿਸਾਈਡ ਕਰੋ ਕਿ ਹਾਂ ਅਸੀਂ ਘਰ ਬਣਾਉਣਾ ਹੈ ਜਾਂ ਅਸੀਂ ਘਰ ਲੈਣਾ ਹੈ, ਅਤੇ ਘਰ ਦੇ ਵਿੱਚ ਇਹ ਕਨਵਰਸੇਸ਼ਨ ਸਟਾਰਟ ਹੀ ਹੁੰਦੀ ਹੈ ਤੁਹਾਡੇ ਪਾਰਟਨਰ ਦੇ ਨਾਲ, ਬਹੁਤ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਉਸ ਕਨਵਰਸੇਸ਼ਨ ਦਾ ਪਾਰਟ ਬਣਾਓ। ਕਿਉਂਕਿ ਮੈਂ ਖੁਦ ਵੀ ਐਜ਼ ਅ ਮੋਰਗੇਜ ਬ੍ਰੋਕਰ ਬਹੁਤ ਵਾਰੀ ਜਦ ਜਾਂਦੀ ਹਾਂ ਅਤੇ ਈਵਨ ਯੂ ਨੋ ਛੋਟੀ ਤੋਂ ਛੋਟੀ ਗੱਲ ਲਾਈਕ ਤੁਹਾਡੀ ਸੇਵਿੰਗਸ ਕਿਹੜੇ ਅਕਾਊਂਟ 'ਚ ਪਈਆਂ, ਕਿਹੜੇ ਬੈਂਕ 'ਚ ਪਈਆਂ, ਕਿਹੜੀ ਕਿਵੇਂ ਸੇਵਿੰਗ ਸਟੇਟਮੈਂਟ ਲੈਣੀ ਆ, ਇਹ ਵੀ ਨਹੀਂ ਪਤਾ ਹੁੰਦਾ ਕਈ ਵਾਰੀ, ਕਿਉਂਕਿ ਉਹ ਕਹਿੰਦੇ ਅਸੀਂ ਕਦੀ ਇੰਟਰਸਟ ਹੀ ਨਹੀਂ ਲਿੱਤਾ, ਸਾਨੂੰ ਕਦੀ ਲੋੜ ਹੀ ਨਹੀਂ ਪਈ, ਮੇਰੇ ਹਸਬੈਂਡ ਸਾਰਾ ਕੁਛ ਦੇਖਦੇ ਹੈ। ਇਟਸ ਨੋਟ ਕਿ ਤੁਹਾਨੂੰ ਹਸਬੈਂਡ ਤੋਂ ਘੱਟ ਨੌਲੇਜ ਹੈ ਜਾਂ ਤੁਸੀਂ ਯੂ ਨੋ ਇੰਨੇ ਕੇਪੇਬਲ ਨਹੀਂ ਹੋ, ਸਾਰਾ ਕੁਛ ਹੈ, ਬਟ ਸਮਟਾਈਮਸ ਜਿਹੜਾ ਇੰਟਰਸਟ ਹੈ ਨਾ ਉਹ ਲੈਕ ਆਫ ਇੰਟਰਸਟ ਤਾਂ ਮੈਂ ਜ਼ਰੂਰ ਦੇਖਦੀ ਹਾਂ, ਕਿਉਂਕਿ ਸਾਨੂੰ ਲੱਗਦਾ ਕਿ ਬੜੇ ਕੰਫਰਟੇਬਲੀ ਕੰਮ ਹੋ ਰਹੇ ਹੈ, ਸਾਡਾ ਕੰਮ ਨਹੀਂ ਹੈ ਨਾ ਨੰਬਰਸ ਨੂੰ ਦੇਖਣਾ ਜਾਂ ਘਰ ਦੇ ਬਜਟ ਨੂੰ ਦੇਖਣਾ। ਇੱਕ ਵਾਰੀ ਮੈਂ ਆਹ ਵੀ ਸੁਣਿਆ ਸੀਗਾ ਕਿ ਜਦ ਮੈਂ ਬਜਟ ਦੇਖਦੀ ਹਾਂ ਮੈਨੂੰ ਚੱਕਰਾਂ ਲੱਗ ਜਾਂਦੇ ਹੈ। ਸੋ ਇੱਦਾਂ ਦੇ ਕਈ ਫਨੀ ਇੰਸੀਡੈਂਟਸ ਵੀ ਹੁੰਦੇ ਹੈ ਨੋ ਡਾਊਟ, ਲੇਕਿਨ ਆਈ ਥਿੰਕ ਸਭ ਤੋਂ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਹੈ ਤੁਹਾਨੂੰ ਆਪਣੇ ਆਪ ਨੂੰ ਬੜਾ ਜ਼ਰੂਰੀ ਹੈ ਕਨਵਰਸੇਸ਼ਨ ਦਾ ਪਾਰਟ ਬਣਾਉਣਾ ਜਿੰਨਾ ਵੀ ਸਮਝ ਆਉਂਦਾ ਹੈ। ਦੇਰ ਆਰ ਸੋ ਮੈਨੀ ਰਿਸੋਰਸਿਜ਼ ਅਰਾਊਂਡ, ਈਵਨ ਜੇ ਤੁਸੀਂ ਡਾਇਰੈਕਟਲੀ ਬੈਂਕ ਕੋਲ ਜਾ ਰਹੇ ਹੋ ਲੋਨ ਲੈਣ ਜਾਂ ਤੁਸੀਂ ਯੂ ਨੋ ਕਿਸੇ ਮੋਰਗੇਜ ਬ੍ਰੋਕਰ ਜਾਂ ਫਾਈਨੈਂਸ ਐਕਸਪਰਟ ਨਾਲ ਤੁਸੀਂ ਡੀਲ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਐਜ਼ ਮੈਨੀ ਕੁਐਸਚਨਸ ਤੁਸੀਂ ਪੁੱਛ ਸਕਦੇ ਹੋ, ਇਹ ਤੁਹਾਡਾ ਰਾਈਟ ਹੈ, ਰਾਈਟ? ਕਿਉਂਕਿ ਅਗੇਨ ਤੁਸੀਂ ਸਾਰਾ ਫਰੋਮ ਦ ਪੁਆਇੰਟ ਜਦ ਤੁਸੀਂ ਆਪਣਾ ਕੰਟਰੈਕਟ ਸਾਈਨ ਕਰਦੇ ਹੋ ਉਦੋਂ ਤੋਂ ਲੈ ਕੇ ਜਦ ਤੱਕ ਤੁਹਾਨੂੰ ਆਪਣੀ ਕੀਜ਼ ਨਹੀਂ ਮਿਲਦੀਆਂ, ਸਾਰਾ ਕੁਛ ਫਾਈਨੈਂਸ਼ੀਅਲੀ ਲੀਗਲ ਡਾਕੂਮੈਂਟ ਹੈ ਇੱਕ, ਅਤੇ ਜੇ ਉਹਦੇ 'ਚ ਤੁਹਾਨੂੰ ਕੁਛ ਸਮਝ ਨਹੀਂ ਆ ਰਿਹਾ, ਯੂ ਆਰ ਐਕਚੁਅਲੀ ਪੁਟਿੰਗ ਯੂਅਰ ਸੈਲਫ ਐਂਡ ਯੂਅਰ ਫੈਮਿਲੀ ਇਨ ਰਿਸਕ। ਸੋ ਸਭ ਤੋਂ ਮੇਨ ਜਿਹੜਾ ਮੈਂ ਕਹਿੰਦੀ ਹੁੰਦੀ ਹਾਂ ਉਹ ਕਹਿੰਦੀ ਹੁੰਦੀ ਹਾਂ ਵੀ ਐਜ਼ ਅ ਕਪਲ ਬੋਥ ਆਫ ਯੂਅਰਸ ਪ੍ਰੈਜੈਂਸ ਇਜ਼ ਇੰਪੋਰਟੈਂਟ, ਅਤੇ ਦੋਨਾਂ ਦੀ ਹੀ ਉਹਦੇ ਵਿੱਚ ਯੂ ਨੋ ਅਸਹਿਮਤੀ ਵੀ ਬਹੁਤ ਜ਼ਰੂਰੀ ਹੈ। ਅਤੇ ਬਹੁਤ ਸਾਰੇ ਰਿਸੋਰਸਿਜ਼ ਨੇ ਅਵੇਲੇਬਲ, ਇਹ ਤੁਸੀਂ ਆਪਣੇ ਆਪ ਨੂੰ ਯੂ ਨੋ ਆਪਣਾ ਮਾਇੰਡ ਸੈੱਟ ਕਰਨਾ ਹੈ ਕਿ ਓਕੇ ਜੇ ਆਪਾਂ ਲੈਣਾ ਹੈ ਤਾਂ ਆਪ ਇਟਸ ਵੈਰੀ ਇੰਪੋਰਟੈਂਟ ਕਿ ਇੱਕ ਬੰਦੇ ਦੇ ਡਿਸੀਜਨ ਦੇਣਾ ਹੋਵੇ, ਕਿਉਂਕਿ ਮੋਸਟਲੀ ਅੱਜ ਕੱਲ੍ਹ ਜਿਹੜੀਆਂ ਫੈਮਿਲੀਜ਼ ਹੈ ਸਾਰੀਆਂ ਹੀ ਕੰਮ ਕਰਦੀਆਂ, ਹਸਬੈਂਡ ਵਾਈਫ ਦੋਨੋਂ ਕੰਮ ਕਰਦੇ ਨੇ, ਅਤੇ ਮਨੀ ਮੈਨੇਜਮੈਂਟ ਹੈ ਜਿਹੜੀ ਉਹ ਇਕੱਲਾ ਹਸਬੈਂਡ ਜਾਂ ਇਕੱਲੇ ਵਾਈਫ ਦਾ ਨਹੀਂ ਰਿਸਪੋਂਸੀਬਿਲਿਟੀ ਹੁੰਦੀ, ਐਜ਼ ਇਨ ਵਨ ਹਾਊਸ ਹੋਲਡ ਇਹ ਦੋਨਾਂ ਦੀ ਰਿਸਪੋਂਸੀਬਿਲਿਟੀ ਹੈ।
ਜੀ ਨੀਤੀ, ਜਿਵੇਂ ਤੁਸੀਂ ਰਿਸੋਰਸਿਸ ਦੀ ਗੱਲ ਕੀਤੀ
ਜੀ,
ਪੂਰੇ ਆਸਟ੍ਰੇਲੀਆ 'ਚ ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਗਰਾਮਸ ਦੀ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਥੋੜ੍ਹਾ ਉਹਨਾਂ 'ਤੇ ਚਾਨਣਾ ਪਾ ਸਕਦੇ ਹੋ?
ਜੀ ਜੀ, ਜਿਵੇਂ ਕਿ ਮੈਂ ਕਿਹਾ ਡਿਪੈਂਡ ਕਰਦਾ ਵੀ ਤੁਸੀਂ ਬੈਂਕ ਕੋਲ ਡਾਇਰੈਕਟਲੀ ਜਾ ਰਹੇ ਹੋ ਜਾਂ ਤੁਸੀਂ ਕਿਸੇ ਫਾਈਨੈਂਸ ਐਕਸਪਰਟ ਨੂੰ ਯੂ ਨੋ ਕਰ ਰਹੇ ਹੋ, ਲੇਕਿਨ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਇੱਕ ਪਰਟੀਕੁਲਰ ਬੈਂਕ ਦੇ ਨਾਲ ਹੋ, ਤਾਂ ਉਹਨਾਂ ਦੀ ਵੈਬਸਾਈਟ 'ਤੇ ਹੀ ਬਹੁਤ ਸਾਰੇ ਰਿਸੋਰਸਿਸ ਅਵੇਲੇਬਲ ਹੁੰਦੇ ਨੇ ਜਿੱਥੋਂ ਤੁਸੀਂ ਮੰਥਲੀ ਬਜਟ ਦੀ ਆਪਣੀ ਸ਼ੀਟਸ ਡਾਊਨਲੋਡ ਕਰ ਸਕਦੇ ਹਾਂ, ਤੁਸੀਂ ਇੰਟਰਸਟ ਰੇਟਸ ਕਿਵੇਂ ਵਰਕ ਕਰਦੇ ਹੈ ਉਹਨਾਂ ਦੇ ਯੂ ਨੋ ਕੈਲਕੂਲੇਸ਼ਨਸ ਦੇ ਵੇਜ਼ ਹੁੰਦੇ ਹੈ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ। ਸੋ ਦੇਰ ਆਰ ਪਲੈਂਟੀ ਆਫ ਰਿਸੋਰਸਿਸ ਅਵੇਲੇਬਲ ਫਸਟਲੀ ਯੂ ਨੋ ਔਨ ਦਾ ਵੈਬਸਾਈਟ, ਪਰ ਜੇ ਤੁਸੀਂ ਇੰਨੇ ਟੈਕਸ ਹੈਵੀ ਨਹੀਂ ਹੋ, ਜੇ ਤੁਹਾਨੂੰ ਲੱਗਦਾ ਕਿ ਮੈਂ ਵੈਬਸਾਈਟ ਦੇ ਯੂ ਨੋ ਨਹੀਂ ਜਾ ਸਕਦੀ ਹੈ ਮੈਨੂੰ ਨਹੀਂ ਪਤਾ ਚੱਲ ਰਿਹਾ, ਦੈਨ ਯੂ ਕੈਨ ਗੋ ਟੂ ਦੀ ਫਾਈਨੈਂਸ ਐਕਸਪਰਟ, ਉਹ ਤੁਹਾਡੇ ਨਾਲ ਜਦ ਸ਼ੇਅਰ ਜਦ ਫੋਰ ਐਗਜ਼ਾਮਪਲ ਯੂ ਨੋ ਕੰਪਲਾਇੰਟ ਹੋਣ ਲਈ ਸਾਨੂੰ ਪੂਰੀਆਂ ਕੈਲਕੂਲੇਸ਼ਨਸ ਸਟਾਰਟ ਟੂ ਐਂਡ ਵਿਚ ਇਜ਼ ਲਾਈਕ ਪ੍ਰੋਬਲੀ ਪੇਪਰ ਆਫ 30-35 ਪੇਪਰ ਦਾ ਡਾਕੂਮੈਂਟ ਹੁੰਦਾ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਮੇਕ ਸ਼ੋਰ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹਨੂੰ ਉਸ ਰਿਸੋਰਸ ਨੂੰ ਇੱਦਾਂ ਨਾ ਕਰੋ ਕਿ ਹਾਂਜੀ ਤੁਸੀਂ ਦੱਸੋ ਕਿੱਥੇ ਸਾਈਨ ਕਰਨੇ ਆ, ਉਸ ਟਾਈਮ 'ਤੇ ਜਿਹੜਾ ਤੁਹਾਡਾ ਅਲਟੀਮੇਟ ਗੋਲ ਹੈ ਉਹ ਸਿਰਫ ਹੋਮ ਬਾਇੰਗ ਨਹੀਂ ਹੋਣਾ ਚਾਹੀਦਾ, ਅਲਟੀਮੇਟ ਗੋਲ ਹੈ ਕਿ ਇਜ਼ ਦਿਸ ਗੋਇੰਗ ਟੂ ਵਰਕ ਫੋਰ ਅਸ, ਕਿਉਂਕਿ ਹਰ ਬੰਦੇ ਦੀ ਸੁਮੇਤ ਫਾਈਨੈਂਸ਼ੀਅਲ ਗੋਲਸ ਔਰ ਫਾਈਨੈਂਸ਼ੀਅਲ ਨੀਡਸ ਡਿਫਰੈਂਟ ਹੁੰਦੀਆਂ, ਅਤੇ ਬਹੁਤ ਇੰਪੋਰਟੈਂਟ ਹੈ ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੀ ਨੀਡਸ ਦੇ ਨਾਲ ਮੈਚ ਕਰੋ, ਅਤੇ ਫਿਰ ਦੇਖੋ ਕਿ ਇਹ ਪ੍ਰੋਡਕਟ ਮੈਨੂੰ ਸੂਟੇਬਲ ਹੈ ਕਿ ਨਹੀਂ ਹੈ, ਕਿ ਇਹ ਡਿਸੀਜਨ ਮੈਂ ਜੋ ਲੈ ਰਹੀ ਹਾਂ ਉਹ ਮੈਨੂੰ ਲੋਂਗ ਟਰਮ ਦੇ ਵਿੱਚ ਜਾਂ ਲੈ ਰਿਹਾ ਉਹਨੂੰ ਲੋਂਗ ਟਰਮ ਦੇ ਵਿੱਚ ਇਜ਼ ਇਟ ਗੋਇੰਗ ਟੂ ਵਰਕ, ਉਹਦੇ ਅਕੋਰਡਿੰਗਲੀ ਤੁਸੀਂ ਚੱਲ ਸਕਦੇ ਹੋ। ਬਟ ਹਾਂ, ਸਾਰੀ ਮੋਸਟਲੀ ਸਾਰੇ ਬੈਂਕਸ ਦੇ ਵੈਬਸਾਈਟ 'ਤੇ ਅਵੇਲੇਬਲ ਹੈਗੇ ਹੈ, ਅਤੇ ਅਫਕੋਰਸ ਫਾਈਨੈਂਸ ਐਕਸਪਰਟਸ ਵੀ ਆਪਣੇ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਦੇ ਨੇ।
ਜੀ ਨੀਤੀ, ਜਿਵੇਂ ਕਿ ਤੁਸੀਂ ਗੱਲ ਕਰ ਹੀ ਰਹੇ ਹੋ, ਲੈਕ ਆਫ ਰਿਟਾਇਰਮੈਂਟ ਪਲੈਨਿੰਗ ਵੀ ਕਾਫੀ ਦੇਖੀ ਅਸੀਂ ਆਪਣੀ ਕਮਿਊਨਿਟੀ 'ਚ
ਜੀ,
ਅਤੇ ਜੇ ਬੰਦੇ ਨੇ ਸ਼ੁਰੂਆਤ ਕਰਨੀ ਹੋਵੇ ਕਿੱਥੋਂ ਕੀਤੀ ਜਾਵੇ?
ਜੀ ਅਗੇਨ, ਮੈਂ ਇੱਥੇ ਆਪਣਾ ਵਾ ਪ੍ਰੋਫੈਸ਼ਨ ਨਹੀਂ ਉਹ ਕਰਨ ਆਈ ਹਾਂ ਐਡਵਰਟਾਈਜ਼, ਲੇਕਿਨ ਟੋਕ ਟੂ ਐਨ ਐਕਸਪਰਟ, ਕਿਉਂਕਿ ਜਿਵੇਂ ਕਿਸੇ ਬਿਮਾਰੀ ਦਾ ਹੱਲ ਸਿਰਫ ਇੱਕ ਡਾਕਟਰ ਹੀ ਕਰ ਸਕਦਾ ਹੈ, ਅਤੇ ਜਿਵੇਂ ਇੱਕ ਪਲੰਬਰ ਹੀ ਤੁਹਾਡੀ ਪਲੰਬਿੰਗ ਨਾਲ ਰਿਲੇਟਿਡ ਯੂ ਨੋ ਇਸ਼ੂਜ਼ ਨੂੰ ਕਰ ਸਕਦਾ, ਸੇਮ ਵੇ ਤੁਹਾਡੀ ਜਿਹੜੀ ਫਾਈਨੈਂਸ ਨਾਲ ਰਿਲੇਟਿਡ ਤੁਹਾਡੀ ਪਲੈਨਸ ਨੇ, ਤੁਹਾਡੇ ਗੋਲਸ ਨੇ, ਕਿਉਂਕਿ ਆਪਾਂ ਅਫਕੋਰਸ ਇੱਕ ਡਿਫਰੈਂਟ ਕੰਟਰੀ ਤੋਂ ਆਏ ਹਾਂ, ਐਜ਼ ਅ ਮਾਈਗਰੈਂਟ ਸਾਡੇ ਲਈ ਚੈਲੇਂਜਿਸ ਬਹੁਤ ਡਿਫਰੈਂਟ ਤਰ੍ਹਾਂ ਦੇ ਹੁੰਦੇ ਹੈ। ਐਜ਼ ਅ ਮਾਈਗਰੈਂਟ ਪਹਿਲਾਂ ਆ ਕੇ ਤਾਂ ਆਪਾਂ ਨੂੰ ਹੁੰਦਾ ਕਿ ਲੈਂਗੁਏਜ ਬੈਰੀਅਰ ਹੁੰਦੇ ਹੈ, ਠੀਕ ਹੈ, ਕਲਚਰਲ ਅਡੈਪਟੇਸ਼ਨਸ ਹੁੰਦੀਆਂ, ਜੋਬਸ ਫਾਈਂਡ ਕਰਨੀ ਹੈ, ਜੋਬ ਦੇ ਵਿੱਚ ਫਿਟਿੰਗ ਕਰਨੀ ਹੈ, ਬਹੁਤ ਸਾਰੀਆਂ ਚੀਜ਼ਾਂ ਆਪਾਂ ਯੂ ਨੋ ਆ ਕੇ ਸਿੱਖਦੇ ਹਾਂ, ਅਤੇ ਫਿਰ ਜਦ ਆਪਾਂ ਆ ਕੇ ਘਰ ਲੈਂਦੇ ਹਾਂ, ਜਿਹੜਾ ਕਿ ਆਪਣਾ ਲਾਈਫ ਦਾ ਸਭ ਤੋਂ ਵੱਡਾ ਇੱਕ ਸਟੈਪ ਹੈ, ਮੋਸਟਲੀ ਸਾਡੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੇ ਇੰਡੀਆ ਸ਼ਾਇਦ ਨਹੀਂ ਲਿੱਤਾ ਹੁੰਦਾ, ਜਾਂ ਜੋ ਜਿਹੜੀ ਵੀ ਕੰਟਰੀ ਤੋਂ ਮੂਵ ਹੋਏ ਹੁੰਦੇ ਆ, ਆਪਾਂ ਨੂੰ ਹੈਰੀਟੇਜ ਪ੍ਰੋਪਰਟੀਜ਼ ਮਿਲਦੀਆਂ, ਆਪਾਂ ਕਦੀ ਦੇਖਿਆ ਨਹੀਂ ਹੁੰਦਾ ਜ਼ਿਆਦਾ ਕਿ ਹੈ ਨਾ ਘਰ ਨੂੰ ਤਿਨਕਾ ਤਿਨਕਾ ਕਰਕੇ ਵੀ ਕਿਵੇਂ ਜੋੜ ਕੇ ਬਣਾਉਣਾ, ਉਹ ਚੀਜ਼ਾਂ ਸਾਨੂੰ ਇੱਥੇ ਆ ਕੇ ਸਿੱਖਣੀਆਂ ਪੈਂਦੀਆਂ। ਸੋ ਹੋ ਸਕਦਾ ਕਿ ਆਪਾਂ ਕਿਸੇ ਹੋਰ ਤਰੀਕੇ ਦੇ ਨਾਲ ਚੀਜ਼ਾਂ ਨੂੰ ਸਮਝਣ ਦੀ ਜਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਬਟ ਜੇ ਜਿਹੜਾ ਐਕਸਪਰਟ ਹੁੰਦਾ ਉਹ ਜਰਾ ਤੁਹਾਨੂੰ ਜਰਨੀ ਦੇ ਵਿੱਚ ਯੂ ਨੋ ਤੁਹਾਡਾ ਜਿਹੜੀ ਡੋਟਸ ਦੇ ਨਾਲ ਡੋਟਸ ਮਿਲਾ ਕੇ ਤੁਹਾਡਾ ਪ੍ਰੋਸੈਸ ਮੈਪ ਹੈ ਉਹ ਈਜ਼ੀ ਕਰ ਦਿੰਦੇ ਆ। ਅਤੇ ਨੋ ਡਾਊਟ ਯੂ ਨੋ ਜੇ ਤੁਹਾਡੀ ਡਰੀਮਸ ਹੈ ਜਾਂ ਤੁਹਾਡੇ ਐਸਪੀਰੇਸ਼ਨਸ ਹੈ ਵੀ ਮੈਂ ਪ੍ਰੋਪਰਟੀ ਪੋਰਟਫੋਲੀਓ ਬਣਾਉਣਾ ਹੈ ਜਾਂ ਮੈਂ ਆਪਣੀ ਵੈਲਥ ਕ੍ਰੀਏਟ ਕਰਨੀ ਹੈ ਜਾਂ ਈਵਨ ਆਪਣੀ ਰਿਟਾਇਰਮੈਂਟ ਪਲੈਨਿੰਗ ਕਰਨੀ ਹੈ ਜਾਂ ਇੰਸ਼ੋਰੈਂਸ ਪਲੈਨਿੰਗ ਕਰਨੀ, ਕੁਛ ਵੀ ਹੈ, ਦੇ ਵਿਲ ਸਿਟ ਡਾਊਨ ਵਿਦ ਯੂ ਅਤੇ ਉਹ ਤੁਹਾਨੂੰ ਪ੍ਰੋਪਰ ਉਸ ਹਿਸਾਬ ਦੇ ਨਾਲ ਗਾਈਡ ਕਰਦੇ ਹੈ। ਸੋ ਫਸਟ ਸਟੈਪ ਆਲਵੇਜ਼ ਇਜ਼ ਟੋਕ ਟੂ ਐਨ ਐਕਸਪਰਟ, ਚਾਹੇ ਉਹ ਬ੍ਰੋਕਰ ਹੈ, ਚਾਹੇ ਉਹ ਫਾਈਨੈਂਸ਼ੀਅਲ ਪਲੈਨਰ ਨੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਫਾਈਨੈਂਸ ਦੇ ਨਾਲ ਜੁੜੇ ਹੋਏ ਨੇ, ਤਾਂ ਕਿ ਜੇ ਮੈਂ ਨਹੀਂ ਕਰ ਸਕਦੀ, ਸਪੋਜ਼ ਹੈ ਨਾ ਰਿਟਾਇਰਮੈਂਟ ਪਲੈਨਿੰਗ ਆ ਸਾਰੀਆਂ ਚੀਜ਼ਾਂ ਮੇਰਾ ਜ਼ੋਨ ਨਹੀਂ ਹੈ, ਮੈਂ ਉਹਦੇ 'ਚ ਐਕਸਪਰਟ ਨਹੀਂ ਹਾਂ, ਬਟ ਆਈ ਕੈਨ ਐਕਚੁਅਲੀ ਕਨੈਕਟ ਯੂ ਟੂ ਸਮ ਵਨ ਜਿਹੜੇ ਤੁਹਾਨੂੰ ਹੈਲਪ ਕਰ ਸਕਦੇ ਹੈ ਅਤੇ ਤੁਹਾਨੂੰ ਯੂ ਨੋ ਗਾਈਡ ਕਰ ਸਕਦੇ ਅਕੋਰਡਿੰਗਲੀ।
ਜੀ ਨੀਤੀ, ਜਿਹੜੀਆਂ ਵਰਕਸ਼ਾਪਸ ਤੁਸੀਂ ਰਨ ਕਰਦੇ ਹੋ, ਫਰੀ ਵਰਕਸ਼ਾਪਸ ਤੁਸੀਂ ਰਨ ਕਰਦੇ ਹੋ
ਜੀ,
ਉਹਨਾਂ ਵਿੱਚ ਕੀ ਕੁਝ ਸਿਖਾਇਆ ਜਾਂਦਾ?
ਜੀ ਸੋ ਹਾਲੇ ਤੱਕ ਸੁਮਿਤ, ਕਿਉਂਕਿ ਆਪਾਂ ਕੋਵਿਡ 'ਚ ਸੀਗੇ ਬੜੇ ਲੰਬੇ ਟਾਈਮ ਲਈ, ਤੋ ਬਹੁਤ ਸਾਰੀਆਂ ਮੈਂ ਵਰਕਸ਼ਾਪਸ ਜਿਹੜੀਆਂ ਵੀਡੀਓਜ਼ ਹੈ ਉਹ ਹਮੇਸ਼ਾ ਆਪਣੇ ਡਿਫਰੈਂਟ ਟੋਪਿਕਸ ਨੂੰ ਲੈ ਕੇ ਹੈ, ਫਾਈਨੈਂਸ ਦੇ ਡਿਫਰੈਂਟ ਟੋਪਿਕਸ ਨੂੰ ਲੈ ਕੇ ਹੈ, ਬੈਂਕਿੰਗ ਦੇ ਡਿਫਰੈਂਟ ਟੋਪਿਕਸ ਨੂੰ ਲੈ ਕੇ ਹੈ, ਜਿੱਥੇ ਕਿ ਆਪਾਂ ਆ ਨਹੀਂ ਦੇਖਦੇ ਕਿ ਟੋਪਿਕ ਕਿੰਨਾ ਕੁ ਛੋਟਾ ਹੈ ਜਾਂ ਕਿੰਨਾ ਕੁ ਵੱਡਾ ਹੈ ਜਾਂ ਕਿੰਨਾ ਕੁ ਰੈਲੀਵੈਂਟ ਹੈ, ਕਿਉਂਕਿ ਮੇਰੇ ਨਾਲ ਬਹੁਤ ਇੱਦਾਂ ਦੇ ਐਕਸਪੀਰੀਅੰਸਿਸ ਹੋਏ ਨੇ ਕੋਵਿਡ ਦੇ ਦੌਰਾਨ ਸੁਮਿਤ, ਜਦ ਯੂ ਨੋ ਬਹੁਤ ਸਾਰੀ ਇੱਦਾਂ ਮਾਈਗ੍ਰੇਟਿਡ ਵੁਮੈਨ ਹੁੰਦੀਆਂ ਸੀਗੀਆਂ ਜਿਨ੍ਹਾਂ ਨੂੰ ਜਾਂ ਤਾਂ ਡੋਮੈਸਟਿਕ ਅਬਿਊਜ਼ ਦਾ ਸ਼ਿਕਾਰ ਸੀਗੀਆਂ ਜਾਂ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਸੀਗੀਆਂ, ਜਿਨ੍ਹਾਂ ਨੂੰ ਨਹੀਂ ਪਤਾ ਕਿ ਯੂ ਨੋ ਬੈਂਕ ਦੇ ਵਿੱਚ ਜਾ ਕੇ ਔਨਲਾਈਨ ਬੈਂਕਿੰਗ ਵੀ ਕਿਵੇਂ ਔਨ ਕਰਨੀ ਹੈ ਜਾਂ ਹੁੰਦੀ ਕੀ, ਔਨਲਾਈਨ ਬੈਂਕਿੰਗ ਹੀ ਕੀ ਹੁੰਦੀ ਹੈ। ਸਮਟਾਈਮਸ ਉਹ ਆਉਂਦੇ ਸੀ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਸੀ ਉਹਨਾਂ ਦੇ ਕਿਹੜੇ ਬੈਂਕ 'ਚ ਅਕਾਊਂਟ ਨੇ, ਕਿਵੇਂ ਦੇ ਅਕਾਊਂਟ ਨੇ, ਕਿਸ ਟਾਈਪ ਦੇ ਅਕਾਊਂਟ ਨੇ। ਸੋ ਆਪਾਂ ਸ਼ੁਰੂਆਤ ਕੀਤੀ ਇੱਦਾਂ ਦੇ ਛੋਟੇ ਛੋਟੇ ਟੋਪਿਕਸ ਨੂੰ ਯੂ ਨੋ ਡਿਸਕਸ ਕਰਨ ਦੀ, ਵੀ ਜੇ ਤੁਸੀਂ ਆਸਟ੍ਰੇਲੀਆ 'ਚ ਨਵੇਂ ਮੂਵ ਕੀਤੇ ਹੋ ਤੁਸੀਂ, ਤੁਹਾਨੂੰ ਬੈਂਕ ਅਕਾਊਂਟ ਖੁਲਵਾਉਣਾ, ਕਿਹੜੇ ਟਾਈਪ ਦਾ ਅਕਾਊਂਟ ਤੁਹਾਨੂੰ ਸੂਟ ਕਰ ਸਕਦਾ ਹੈ, ਅਸੀਂ ਸਿਰਫ ਉਸ ਬਾਰੇ ਗੱਲ ਕਰਨੀ ਸ਼ੁਰੂ ਕੀਤੀ, ਐਜੂਕੇਸ਼ਨ ਦੇਣੀ ਸ਼ੁਰੂ ਕੀਤੀ। ਬਾਕੀ ਕੋਈ ਕਿਸੇ ਦੀ ਵੀ ਹਰ ਇੱਕ ਦੀ ਪਰਸਨਲ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ, ਆਪਾਂ ਕਿਸੇ ਨੂੰ ਪਰਸਨਲ ਐਡਵਾਈਸ ਨਹੀਂ ਦੇ ਸਕਦੇ, ਜਨਰਲ ਐਡਵਾਈਸ ਦੇ ਥਰੂ ਹੀ ਆਪਾਂ ਆਪਣਾ ਮੈਸੇਜ ਪਾਸ ਕਰਨਾ ਸ਼ੁਰੂ ਕੀਤਾ। ਹੌਲੀ ਹੌਲੀ ਇਟ ਵਾਜ਼ ਦ ਮੈਸੇਜ ਵਾਜ਼ ਫੋਰ ਐਵਰੀ ਵਨ ਹੂ ਹੈਵ ਮਾਈਗ੍ਰੇਟਿਡ ਟੂ ਆਸਟ੍ਰੇਲੀਆ, ਪਰ ਹੌਲੀ ਹੌਲੀ ਆਪਣੇ ਆਪ ਹੀ ਲਾਈਕ ਬੀਇੰਗ ਅ ਵੁਮੈਨ, ਮੇਰਾ ਆਪਣਾ ਵੀ ਰੁਝਾਨ ਯੂ ਨੋ ਜ਼ਿਆਦਾ ਮਾਈਗ੍ਰੇਟਿਡ ਵੁਮੈਨ ਦੇ ਐਜੂਕੇਸ਼ਨ ਵੱਲ ਹੀ ਚਲਾ ਗਿਆ, ਉਹਨਾਂ ਦੀ ਹੀ ਲਿਟਰੇਸੀ ਵੱਲ ਚਲਾ ਗਿਆ, ਅਤੇ ਹੁਣ ਜਿਹੜੇ ਅਪਕਮਿੰਗ ਸਾਰੇ ਇਵੈਂਟਸ ਨੇ ਉਹ ਪਰਟੀਕੁਲਰਲੀ ਵੁਮੈਨ ਨੂੰ ਹੀ ਲੈ ਕੇ ਆਪਾਂ ਪਲੈਨ ਕਰ ਰਹੇ ਹਾਂ। ਇਹਦੇ ਵਿੱਚ ਮੈਂ ਆਪਣੀ ਵੀ ਇੱਕ ਪਰਸਨਲ ਸਟੋਰੀ ਸ਼ੇਅਰ ਕਰੂੰਗੀ ਕਿ ਅਫਕੋਰਸ ਜਦ ਮੈਂ ਵੀ ਯੂ ਨੋ 12-13 ਸਾਲ ਪਹਿਲੇ ਘਰ ਲਿੱਤਾ ਸੀ, ਪਹਿਲਾ ਘਰ ਲਿੱਤਾ ਸੀ, ਹਾਲਾਂਕਿ ਮੈਂ ਬਾਏ ਪ੍ਰੋਫੈਸ਼ਨ ਅਕਾਊਂਟੈਂਟ ਸੀ, ਮੈਨੂੰ ਸਾਰੇ ਨੰਬਰਸ ਦਾ ਆਈਡੀਆ ਸੀ, ਮੈਂ ਕੰਮ ਵੀ ਕਰ ਰਹੀ ਸੀ ਇੱਥੇ, ਸਭ ਕੁਝ ਸੀਗਾ, ਬਟ ਸਟਿਲ ਯੂ ਨੋ ਮੈਂ ਖੁਦ ਮਿਸਗਾਈਡ ਹੋਈ ਸੀ ਉਸ ਪੂਰੇ ਪ੍ਰੋਸੈਸ ਦੇ ਵਿੱਚ। ਅਸੀਂ ਆਲਮੋਸਟ ਯੂ ਨੋ ਸਾਡਾ ਡਿਪੋਜ਼ਿਟ ਨਿਕਲ ਜਾਣਾ ਸੀ, ਘਰ ਨਹੀਂ ਮਿਲਣਾ ਸੀ, ਬਹੁਤ ਸਾਰੀ ਡਿਸਟ੍ਰੈਸ ਨਾਈਟਸ ਸੀਗੀਆਂ, ਐਂਡ ਮਾਈ ਚਾਈਲਡ ਵਾਜ਼ ਓਨਲੀ ਲਾਈਕ 1 ਈਅਰ ਓਲਡ। ਅਤੇ ਬਹੁਤ ਸਾਰੀਆਂ ਚੀਜ਼ਾਂ ਨਾਲ ਸਾਨੂੰ ਵੀ ਯੂ ਨੋ ਗੁਜ਼ਰਨਾ ਪਿਆ ਉਸ ਟਾਈਮ 'ਤੇ ਨੋ ਡਾਊਟ ਦਿਮਾਗ ਦੇ ਵਿੱਚ ਸੀਗਾ ਤਾਂ ਸੀ ਕਿ ਠੀਕ ਹੈ ਯੂ ਨੋ ਐਵਰੀ ਵਨ ਇਜ਼ ਰਨਿੰਗ ਬਿਜ਼ਨਸ ਐਵਰੀ ਵਨ ਇਜ਼ ਯੂ ਨੋ ਟਰਾਇੰਗ ਟੂ ਅਰਨ ਬ੍ਰੈਡ ਐਂਡ ਬਟਰ ਲੇਕਿਨ ਐਟ ਦ ਐਂਡ ਆਫ ਦ ਡੇ ਤੁਸੀਂ ਜਿਸ ਕਮਿਊਨਿਟੀ 'ਚ ਰਹਿੰਦੇ ਹੋ ਉਸ ਕਮਿਊਨਿਟੀ ਨੂੰ ਯੂ ਨੋ ਵਧੀਆ ਬਣਾਉਣਾ ਅਤੇ ਉਸ ਕਮਿਊਨਿਟੀ ਨੂੰ ਦੇ ਵਿੱਚ ਕੰਟਰੀਬਿਊਟ ਕਰਨਾ ਇਹ ਵੀ ਤੁਹਾਡਾ ਫਰਜ਼ ਹੈ ਅਤੇ ਇਹ ਇੱਕ ਮੈਸੇਜ ਸੀਗਾ ਜਿਹੜਾ ਮੇਰੇ ਹਮੇਸ਼ਾ ਮੇਰੇ ਨਾਲ ਨਾਲ ਚੱਲਿਆ ਅਤੇ ਜਦ ਮੈਂ ਆਪਣਾ ਬਿਜ਼ਨਸ ਸਟਾਰਟ ਕੀਤਾ ਅਤੇ ਬੀਇੰਗ ਅ ਵੂਮੈਨ ਅਨਦਰ ਵੂਮੈਨ ਲਈ ਮੇਰਾ ਇੱਕ ਸੋਫਟ ਕੋਰਨਰ ਹੈ ਹੀ ਹੈ ਕਿ ਜੋ ਮੈਂ ਚੀਜ਼ਾਂ ਝੱਲੀਆਂ ਉਹ ਕੋਈ ਹੋਰ ਨਾ ਆ ਕੇ ਦੇਖੇ
ਜੀ ਨੀਤੀ ਅਤੇ ਜਾਂਦੇ ਜਾਂਦੇ ਇਸ ਮੁਤਲਕ ਕੋਈ ਹੋਰ ਖਾਸ ਜਾਣਕਾਰੀ ਜਾਂ ਕੋਈ ਵਿਸ਼ੇਸ਼ ਗੱਲ ਜੇ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਵੋ
ਜੀ ਜਸਟ ਮਤਲਬ ਥੋੜ੍ਹੀਆਂ ਜਿਹੀਆਂ ਚੀਜ਼ਾਂ ਕਿਉਂਕਿ ਮੇਰੇ ਕੋਲ ਹਮੇਸ਼ਾ ਸਾਰੇ ਪੁੱਛਦੇ ਆ ਕਿ ਤੁਸੀਂ ਫਾਈਨੈਂਸ਼ੀਅਲ ਲਿਟਰੇਸੀ ਦੀ ਬੜੀਆਂ ਗੱਲਾਂ ਕਰਦੇ ਹੋ ਤੁਹਾਨੂੰ ਕੀ ਲੱਗਦਾ ਇਹਦੇ ਕੀ ਰੀਜ਼ਨਸ ਨੇ ਜਾਂ ਯੂ ਨੋ ਕੀ ਕਿੱਦਾਂ ਆਪਾਂ ਇਹਨਾਂ ਨੂੰ ਮੇ ਬੀ ਅਵੋਇਡ ਕਰ ਸਕਦੇ ਹਾਂ ਅਵੋਇਡ ਕਰਨ ਦਾ ਤਾਂ ਕੋਈ ਉਹ ਨਹੀਂ ਹੈ ਬਟ ਹਾਂ ਇਹਨੂੰ ਕਰਨ ਲਈ ਆਪਾਂ ਸਿਰਫ ਜਿੰਨੀ ਜ਼ਿਆਦਾ ਐਜੂਕੇਸ਼ਨ ਆਪਾਂ ਕਰ ਸਕਦੇ ਹਾਂ ਕਿਸੇ ਨਾਲ ਸਾਂਝੀ ਜਾਂ ਕਿਸੇ ਟੋਪਿਕ ਦੇ ਨਾਲ ਰਿਲੇਟਿਡ ਆਪਾਂ ਉਹੀ ਕਰ ਸਕਦੇ ਹਾਂ ਲੇਕਿਨ ਰੀਜ਼ਨਸ ਬਹੁਤ ਸਾਰੇ ਨੇ ਕਿਉਂਕਿ ਅਗੇਨ ਯੂ ਨੋ ਆਪਾਂ ਐਜ਼ ਅ ਵੁਮੈਨ ਜਾਂ ਐਜ਼ ਅ ਗਰਲ ਐਜ਼ ਅ ਮੇਰੇ ਕੋਲ ਬਹੁਤ ਸਾਰੀਆਂ ਇੱਦਾਂ ਦੀਆਂ ਵੀ ਗਰਲਸ ਆਉਂਦੀਆਂ ਜਿਹੜੀਆਂ ਆਪਣੀ ਕਮਿਊਨਿਟੀ ਦੇ ਇੱਥੇ ਫਸਟ ਬੋਰਨ ਚਾਈਲਡ ਨੇ ਮਤਲਬ ਫਸਟ ਜਨਰੇਸ਼ਨ ਨੇ ਅਤੇ ਉਹਨਾਂ ਨੇ ਕੰਮ ਸਟਾਰਟ ਕਰ ਦਿੱਤਾ ਬਟ ਦੈਨ ਦੇ ਹੈਵ ਨੋ ਆਈਡੀਆ ਕਿ ਕਿਵੇਂ ਚੀਜ਼ਾਂ ਨੂੰ ਮੈਨੇਜ ਕਰਨਾ ਸੋ ਲੈਸ ਐਕਸਪੋਜਰ ਮਿਲਦਾ ਫਾਈਨੈਂਸ਼ੀਅਲ ਲਿਟਰੇਸੀ ਨੂੰ ਲੈ ਕੇ ਇਹ ਇੱਕ ਕਲਚਰਲ ਚੀਜ਼ ਵੀ ਹੋ ਸਕਦੀ ਹੈ ਕਿਉਂਕਿ ਜਦ ਆਪਾਂ ਇੰਡੀਆ 'ਚ ਹੁੰਦੇ ਹਾਂ ਆਪਣੇ ਮੇਨਲੀ ਆਪਣੇ ਫਾਦਰਸ ਜਾਂ ਵਿਆਹ ਤੋਂ ਬਾਅਦ ਆਪਣੇ ਹਸਬੈਂਡਸ ਬ੍ਰਦਰਸ ਇਹ ਸਭ ਹੀ ਦੇਖਦੇ ਆ ਔਰ ਇੱਦਾਂ ਹੀ ਆਪਾਂ ਚੱਲਦੇ ਆਏ ਹਾਂ ਇੱਦਾਂ ਹੀ ਜਨਰੇਸ਼ਨ ਚੱਲਦੀਆਂ ਆਈਆਂ ਇੱਦਾਂ ਹੀ ਆਪਾਂ ਦੇਖਦੇ ਰਹੇ ਹਾਂ ਲੇਕਿਨ ਆਪਾਂ ਨੂੰ ਐਕਸਪੋਜਰ ਘੱਟ ਹੁੰਦਾ ਉਹਦੇ ਕਾਰਨ ਨੋ ਡਾਊਟ ਇਹਨਾਂ ਫਾਈਨੈਂਸ਼ੀਅਲ ਅਬਿਊਜ਼ ਦੇ ਚਾਂਸਿਸ ਵੱਧ ਜਾਂਦੇ ਨੇ ਅਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇੰਡੀਪੈਂਡੈਂਟ ਫਾਈਨੈਂਸ਼ੀਅਲ ਡਿਸੀਜਨਸ ਲੈਣੇ ਆਉਣੇ ਚਾਹੀਦੇ ਹੈ ਕੁੜੀਆਂ ਨੂੰ ਅਗੇਨ ਜੇ ਆਪਾਂ ਕਮਾਉਣਾ ਜਾਣਦੇ ਹਾਂ ਤਾਂ ਆਪਾਂ ਨੂੰ ਆਫਕੋਰਸ ਉਹਨਾਂ ਨਾਲ ਰਿਲੇਟਿਡ ਡਿਸੀਜਨ ਵੀ ਲੈਣੇ ਚਾਹੀਦੇ ਹੈ ਅਤੇ ਜਿਹੜੀ ਲੋਅਰ ਫਾਈਨੈਂਸ਼ੀਅਲ ਅਵੇਅਰਨੈਸ ਹੈ ਉਹ ਤੁਹਾਡਾ ਨੋ ਡਾਊਟ ਕੋਨਫੀਡੈਂਸ ਹਾਰਮ ਕਰਦੀ ਹੈ ਕਿਉਂਕਿ ਜੇ ਤੁਹਾਡੇ ਕੋਲ ਫਾਈਨੈਂਸ਼ੀਅਲ ਫਰੀਡਮ ਹੈ ਫਾਈਨੈਂਸ਼ੀਅਲੀ ਤੁਸੀਂ ਇੰਡੀਪੈਂਡੈਂਟ ਹੋ ਤੁਸੀਂ ਆਪਣੇ ਡਿਸੀਜਨਸ ਖੁਦ ਲੈ ਸਕਦੇ ਹੋ ਯੂ ਵਿਲ ਫੀਲ ਮੋਰ ਇੰਪਾਵਰਡ ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਨ ਰੀਜ਼ਨਸ ਹੈਗੀਆਂ ਜਿਹੜੀਆਂ ਔਰ ਆਪਾਂ ਇਹਨਾਂ ਨੂੰ ਯੂ ਨੋ ਜਿੱਦਾਂ ਕਿ ਮੈਂ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਐਜੂਕੇਸ਼ਨ ਦੀ ਯੂ ਨੋ ਸਪਰੈਡ ਕਰਕੇ ਔਰ ਜ਼ਿਆਦਾ ਤੋਂ ਜ਼ਿਆਦਾ ਇੱਦਾਂ ਦੇ ਇਵੈਂਟਸ ਕਰਕੇ ਹੋਪਫੁਲੀ ਕਿਉਂਕਿ ਮੈਂ ਨਹੀਂ ਕਹਿੰਦੀ ਕਿ ਆਪਾਂ ਕਿਸੇ ਨੂੰ ਯੂ ਨੋ ਡਿਗਰੀ ਦੇਣੀ ਹੈ ਡਿਪਲੋਮਾ ਦੇਣਾ ਨਾਓ ਯੂ ਹੈਵ ਪਾਸ ਦਿਸ ਇਹ ਬੇਸਿਕ ਜਿਹੀਆਂ ਜਿਹੜੀਆਂ ਗੱਲਾਂ ਨੇ ਇਹ ਬੇਸਿਕ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਈ ਵਾਰੀ ਆਪਾਂ ਨੂੰ ਘਰ ਦੇ ਵਿੱਚ ਸੇਫ ਇਨਵਾਇਰਮੈਂਟ ਨਹੀਂ ਮਿਲਦਾ ਸਪੈਸੀਫਿਕਲੀ ਜਦ ਕੋਈ ਫਾਈਨੈਂਸ਼ੀਅਲ ਅਬਿਊਜ਼ ਤੋਂ ਜਾਂ ਡੋਮੈਸਟਿਕ ਵਾਇਲੈਂਸ ਤੋਂ ਗੁਜ਼ਰ ਰਿਹਾ ਹੁੰਦਾ ਅਤੇ ਇੱਦਾਂ ਦੇ ਜਿਹੜੇ ਇਵੈਂਟਸ ਨੇ ਉਹ ਉਹਨਾਂ ਲਈ ਬਹੁਤ ਜ਼ਿਆਦਾ ਹੈਲਪਫੁਲ ਹੁੰਦੇ ਹੈ ਫੇਸ ਟੂ ਫੇਸ ਇਵੈਂਟ ਹੋਏਗਾ ਇਹ ਜਿਹੜਾ ਕਿ 28 April ਨੂੰ ਅਤੇ ਕੈਰੋਲਾਈਨ ਸਪ੍ਰਿੰਗਸ ਦੇ ਵਿੱਚ ਹੈ
ਜੀ ਸਮੇਂ 'ਚੋਂ ਸਮਾਂ ਕੱਢਣ ਲਈ ਅਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ
ਧੰਨਵਾਦ ਬਹੁਤ ਬਹੁਤ ਸੁਮਿਤ ਤੁਹਾਡਾ
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ